ਉੱਚੀ ਥਾਂ ਤੇ ਯਾਰੀ ਲਾਈ ਪਿਆਰ ਦਾ ਚੋਲਾ ਪਾ ਕੇ ਉਹ ਉੱਚੀ ਥਾਂ ਤੇ ਯਾਰੀ ਲਾਈ ਪਿਆਰ ਦਾ ਚੋਲਾ ਪਾ ਕੇ ਡਰ ਲੱਗਦਾ ਏ ਕੁੱਟ ਨਾ ਜਾਵੇ ਪੀਂਗ ਹੁਲਾਰਾ ਖਾ ਕੇ ਨੀ ਕੁੜੀਏ ਪਜ਼ੇਬਾਂ ਵਾਲੀਏ
SBS ਪੰਜਾਬੀ ਦੇ ਸਭ ਸਤਿਕਾਰੀ ਉਪ ਸੁਣਨ ਵਾਲਿਆਂ ਦੀ ਸੇਵਾ ਚ ਲੈਂਦੇ ਪੰਜਾਬ ਤੋਂ ਇੱਕ ਖਾਸ ਮੁਲਾਕਾਤ ਦੇ ਨਾਲ ਮਸੂਦ ਮਲੀ ਬੜਾ ਅਦਬ ਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਅੱਜ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਰੂਬਰੂ ਕਰ ਰਹੇ ਹਾਂ ਇੱਕ ਅਜਿਹੇ ਗਾਇਕ ਤੇ ਜਿਨ੍ਹਾਂ ਨੇ ਲੈਂਦੇ ਪੰਜਾਬ ਤੋਂ ਫਿਲਮਾਂ ਅੰਦਰ ਗਾਇਆ, ਸੋਲੋ ਗਾਇਆ, ਐਲਬਮਸ ਰਿਲੀਜ਼ ਕੀਤੀਆਂ। ਗੋ ਕਿ ਗਾਇਕੀ ਦੇ ਫਨ ਦੇ ਨਾਲ ਜੁੜ ਕੇ ਇਨ੍ਹਾਂ ਨੇ ਨਾ ਸਿਰਫ ਆਪਣਾ ਆਪ ਮਨਵਾਇਆ ਬਲਕਿ ਪੂਰੇ ਵਿਸ਼ਵ ਵਿਚ ਪਾਕਿਸਤਾਨ ਦੇ ਨਾਂ ਨੂੰ ਵੀ ਚਾਨਣ ਲਾਇਆ। ਖਾਸ ਸਿਫਤ ਇਨ੍ਹਾਂ ਦੀ ਇਹ ਹੈ ਕਿ ਇਨ੍ਹਾਂ ਦਾ ਆਪਣਾ ਤਾਲੁਕ ਇੱਕ ਬਹੁਤ ਵੱਡੇ ਗਾਇਕ ਦੇ ਘਰਾਣੇ ਦੇ ਨਾਲ ਜੁੜਿਆ। ਉਹ ਕੌਣ ਨੇ ਇਹ ਜਦ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਉਦੋਂ ਹੀ ਪਤਾ ਲੱਗੇਗਾ। ਮੇਰੇ ਨਾਲ ਬਿਲਕੁਲ ਮੇਰੇ ਰੂਬਰੂ ਮੌਜੂਦ ਨੇ ਅਨਵਰ ਰਫੀ ਸਾਹਿਬ। ਅਸਲਾਮ ਵਾਲੇਕੁਮ ਸਰ।
ਵਾਲੇਕੁਮ ਸਲਾਮ।
ਕੀ ਹਾਲ ਚਾਲ ਹੈ ਸਰ, ਖਰੀਏ ਤੇ?
ਜੀ ਅਲਹਮਦੁਲਿਲਾ, ਫਸਟ ਕਲਾਸ।
ਬੜੀ ਬੜੀ ਮਿਹਰਬਾਨੀ ਕਿ ਮੈਂ ਤੁਹਾਡੇ ਕੋਲੋਂ ਵਕਤ ਸਮਾਂ ਲਿਆ ਔਰ ਤੁਸੀਂ ਉਹ ਸਮਾਂ ਜਿਹੜਾ ਉਹ ਦਾਤ ਕਰ ਦਿੱਤਾ ਔਰ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਦੇ ਵਾਸਤੇ ਇਸ ਮੁਲਾਕਾਤ ਦਾ ਉਪਰਾਲਾ ਕੀਤਾ।
ਦੇਖੋ ਜੀ, ਆਰਟਿਸਟ ਜਿਹੜਾ ਹੁੰਦਾ ਹੈ ਉਹ ਆਪਣੇ ਵਿਊਜ਼ ਦੀ ਵਜ੍ਹਾ ਨਾਲ ਜ਼ਿੰਦਾ ਹੁੰਦਾ ਤੇ ਇਹਨਾਂ ਲੋਕਾਂ ਦੇ ਨਾਲ ਅਸੀਂ ਗੱਲ ਕਰਦੇ ਰਹਿੰਦੇ ਹਾਂ, ਸਾਡਾ ਆਪਸ ਵਿੱਚ ਇੱਕ ਦੂਜੇ ਨਾਲ ਰਾਏ ਵੀ ਚੱਲਦੀ ਹੈ ਤੇ ਇਹਨਾਂ ਦੇ ਪਿਆਰ ਹੀ ਜਿਹੜਾ ਹੈਗਾ ਉਹੀ ਆਰਟਿਸਟ ਹੈ, ਉਹਨਾਂ ਦੀ ਵਜ੍ਹਾ ਨਾਲ ਮੈਂ ਆਰਟਿਸਟ ਹਾਂ।
ਬਹੁਤ ਵੱਡੀ ਗੱਲ ਕੀਤੀ ਔਰ ਆਪਣੇ ਸੁਣਨ ਵਾਲੇ ਨੂੰ ਦੱਸਦੇ ਜਾਈਏ ਕਿ ਇਸ ਵੇਲੇ ਵੀ ਅਨਵਰ ਰਫੀ ਸਾਹਿਬ ਇੱਕ ਰਿਕਾਰਡਿੰਗ ਦੇ ਵਾਸਤੇ ਸਰਕਾਰੀ ਟੀਵੀ 'ਚ ਮੌਜੂਦ ਸਨ, ਪਰ ਮੇਰੀ ਜ਼ਿਹਦਾ ਜਿਹੜੀ ਉਹਦੇ ਅੱਗੇ ਇਹਨਾਂ ਨੇ ਹਥਿਆਰ ਸੁੱਟੇ ਔਰ ਬਾਵਾ ਖੋਲ ਕੇ ਆਖਿਆ ਕਿ ਜੀ ਆਇਆਂ ਨੂੰ ਤੁਸੀਂ ਆ ਜਾਵੋ, ਮੇਰੀ ਆਵਾਜ਼, ਮੇਰਾ ਫਨ ਹੈ ਜਿਹੜਾ ਇਹ ਮੇਰੇ ਸੁਣਨ ਵਾਲਿਆਂ ਦੀ ਮਲਕੀਅਤ ਤਾਂ ਉਹਦੇ ਵਾਸਤੇ ਮੈਂ ਹਾਜ਼ਰ ਹਾਂ ਔਰ ਇਸ ਤਰ੍ਹਾਂ ਬੈਕਗਰਾਉਂਡ 'ਚ ਸ਼ਾਇਦ ਕੁਛ ਆਵਾਜ਼ਾਂ ਨੇ ਜਿਹੜੀਆਂ ਉਹ ਰਿਕਾਰਡਿੰਗ ਦੀਆਂ ਤੁਹਾਨੂੰ ਮਿਲਣ। ਅੱਛਾ ਅਨਵਰ ਰਫੀ ਸਾਹਿਬ, ਹਰ ਨਿਆਣਾ ਜਿਹੜਾ ਬਚਪਨ ਇੱਕ ਅਜਿਹਾ ਵੇਲਾ ਹੈ ਜਿਹਦੀਆਂ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ, ਪਹਿਲੀ ਵਾਰਾਂ ਗਾਇਕੀ ਦੇ ਇਸ ਖੇਤਰ ਦੇ ਵਿੱਚ ਕਦੋਂ ਪੈਰ ਧਰਿਆ? ਪਲੈਂਡ ਸੀਗਾ, ਐਕਸੀਡੈਂਟਲੀ ਆਏ, ਇਹ ਕਹਾਣੀ ਕੀ?
ਅਸਲ ਦੇ ਵਿੱਚ ਇਹ ਬਾਈ ਬਰਥ ਬਾਈ ਬਲੱਡ ਮੇਰੇ ਵਿੱਚ ਇਹ ਹੈਗਾ ਸੀ, ਕਿਉਂਕਿ ਇੱਕ ਪੰਜਾਬੀ ਦੀ ਕਹਾਵਤ ਹੈ ਤੇ ਗੱਲ ਵੀ ਰੀਅਲ ਹੈ, ਹਮੇਸ਼ਾ ਦੁੱਧ ਦਾ ਦਹੀਂ ਬਣਦਾ, ਪਾਣੀ ਦਾ ਕਦੇ ਦਹੀਂ ਨਹੀਂ ਬਣਿਆ, ਕੁਛ ਹੋਵੇ ਤੇ ਫੇਰ ਹੀ। ਤੇ ਮਾਲਕ ਨੇ ਉਹ ਆਵਾਜ਼, ਉਹ ਲੈ ਸੁਰ ਅੰਦਰ ਦਿੱਤਾ ਹੈ ਸੀ, ਕਿਉਂਕਿ ਉਹ ਮੈਨੂੰ ਮੇਰੇ ਵਾਲਦ ਸਾਹਿਬ ਕੋਲ ਮਿਲਿਆ ਸੀ। ਮੇਰੇ ਅੱਬਾ ਜੀ ਬਰੇ ਸਗੀਰ ਦੇ ਬਹੁਤ ਵੱਡੇ ਗਾਇਕ ਵੀ ਸਨ, ਲੇਕਿਨ ਉਸ ਦੌਰ ਦੇ ਵਿੱਚ ਚੁੱਕੇ ਫਾਸਟ ਮੀਡੀਆ ਨਹੀਂ ਸੀਗਾ, ਟੀਵੀ ਨਹੀਂ ਸੀ ਹੁੰਦਾ, ਰੇਡੀਓ ਹੁੰਦਾ ਸੀ। ਐਮ ਐਸ ਨਾਗੀ ਦੇ ਨਾਂ ਤੋਂ ਉਹਨਾਂ ਨੇ ਇੰਡੀਆ 'ਚ ਦੋ ਤਿੰਨ ਫਿਲਮਾਂ ਦਾ ਮਿਊਜ਼ਿਕ ਵੀ ਦਿੱਤਾ, ਇੰਡੀਆ ਦੀ ਫਿਲਮਾਂ 'ਚ ਗਾਇਆ ਵੀ। ਮੁਹੰਮਦ ਰਫੀ ਸਾਹਿਬ ਜਿਹੜਾ ਨਾ ਭੁੱਲਣ ਵਾਲਾ ਨਾਂ ਹੈ, ਉਹ ਮੇਰੇ ਅੱਬਾਈ ਦੇ ਸ਼ਾਗਿਰਦ ਵੀ ਸਨ, ਮੇਰੇ ਅੱਬਾਈ ਦੇ ਕਜ਼ਨ ਵੀ ਸਨ। ਇਹ ਮੇਰੀ ਖੁਸ਼ਬਖਤੀ ਸੀ ਕਿ ਮੈਂ ਫਿਰ ਉਹਨਾਂ ਦੀ ਵਜ੍ਹਾ ਨਾਲ ਰਫੀ ਸਾਹਿਬ ਦਾ ਵੀ ਉੱਥੇ ਹਿੰਦੁਸਤਾਨ 'ਚ ਜਾ ਕੇ ਸ਼ਾਗਿਰਦ ਹੋਇਆ ਉਹਨਾਂ ਦਾ। ਪਾਕਿਸਤਾਨ 'ਚ ਮੇਰਾ ਖਿਆਲ ਵਾਹਦ ਮੈਂ ਇੱਕ ਬੰਦਾ ਵਾਂ ਜਿਹੜਾ ਮੈਂ ਉਹਨਾਂ ਦਾ ਸ਼ਾਗਿਰਦ ਵੀ ਹਾਂ ਉਹਨਾਂ ਦਾ। ਮੈਨੂੰ ਤੱਕ ਬਾਅਦ ਲੋਕ ਜਾਨ ਨਸ਼ੀਨ ਵੀ ਕਹਿੰਦੇ ਨੇ, ਤੇ ਇਹ ਵੀ ਅਗਰ ਕਹਿ ਲੈਣ ਤੇ ਮੇਰੇ ਵਾਸਤੇ ਬੜੀ ਵੱਡੀ ਆਨਰ ਹੈ, ਕਿਉਂਕਿ ਮੈਂ ਤੇ ਸਿਰਫ ਉਹਨਾਂ ਨੂੰ ਵੇਖਣ ਵਾਲੇ ਚੋਂ ਰਹਾਂ। ਉਹ ਬਹੁਤ ਵੱਡੀ ਦੁਨੀਆ ਸਨ ਮੁਹੰਮਦ ਰਫੀ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਉਹ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ, ਅੱਜ ਵੀ ਉਹ ਜ਼ਿੰਦਾ ਨੇ ਸਾਡੇ ਵਾਸਤੇ।
ਅਨਵਰ ਰਫੀ ਸਾਹਿਬ, ਇਹ ਦੱਸੋ ਕਿ ਗਾਇਕੀ ਵੱਲ ਜਦੋਂ ਆਏ ਪਾਕਿਸਤਾਨ ਦੇ ਵਿੱਚ, ਮਾਫੀ ਚਾਹਾਂਗਾ ਕਿ ਇਸ ਸ਼ੋਬੇ ਨੂੰ ਕੋਈ ਏਡਾ ਚੰਗਾ ਨਹੀਂ ਸਮਝਿਆ ਜਾਂਦਾ, ਘਰ ਵਾਲਿਆਂ ਨੂੰ ਫਿਕਰ ਨਹੀਂ ਉਦੋਂ ਪਈ ਕਿ ਯਾਰ ਇਹਦੀ ਰੋਜ਼ੀ ਰੋਟੀ ਕਿੱਦਾਂ ਤੁਰੇਗੀ, ਕਿਹੜੇ ਰਾਹ ਪੈ ਗਿਆ ਆ, ਇਹ ਗੁਜ਼ਾਰਾ ਕਿੱਦਾਂ ਹੋਏਗਾ? ਜਦ ਤੁਸੀਂ ਦੱਸ ਰਹੇ ਜੇ ਕਿ ਬਕਾਇਦਾ ਵਾਲਦ ਸਾਹਿਬ ਦੇ ਰੈਫਰੈਂਸ ਦੇ ਨਾਲ ਤੁਸੀਂ ਰਫੀ ਸਾਹਿਬ ਦੇ ਸ਼ਾਗਿਰਦ ਵੀ ਹੋਏ, ਉਹ ਫਿਕਰਾਂ ਜ਼ਰਾ ਦੱਸਣਾ।
ਅਸਲ ਦੇ ਵਿੱਚ ਮੇਰੇ ਬਾਈ ਨੇ ਮੈਨੂੰ ਮਨਾ ਕੀਤਾ ਸੀ, ਮੈਂ ਇੰਜੀਨੀਅਰਿੰਗ ਕੀਤੀ ਹੈ, ਮੈਂ ਇਲੈਕਟ੍ਰਿਕ ਇੰਜੀਨੀਅਰ ਵੀ ਹਾਂ, ਤੇ ਮੇਰਾ ਬਿਜ਼ਨਸ ਜਿਹੜਾ ਨਾ ਇਲੈਕਟ੍ਰਿਕ ਦਾ ਬਿਜ਼ਨਸ ਹੈਗਾ ਸੀ, ਉਹਦੇ 'ਚ ਮੇਰਾ ਬਾਈ ਨੇ ਕਿਹਾ ਤੂੰ ਪੜ੍ਹ ਤੇ ਇਹ ਵੀ ਨਾਲ ਕਰਦਾ ਜਾ। ਮੈਂ ਆਪਣੇ ਅੱਬਾ ਜੀ ਕੋਲ ਲੁਕ ਲੁਕ ਕੇ ਪਹਿਲਾਂ ਤੇ ਗੇਤ ਕਰਦਾ ਰਿਹਾ, ਤੇ ਜਿਸ ਵੇਲੇ ਲੋਕਾਂ ਨੇ ਉਹਨਾਂ ਨੂੰ ਦੱਸਿਆ ਨਾ ਕਿ ਨਾਗੀ ਸਾਹਿਬ ਤੁਹਾਡਾ ਬੇਟਾ ਬੜਾ ਅੱਛਾ ਗਾਉਂਦਾ, ਤੇ ਉਹਨਾਂ ਨੇ ਸਮਝਾ ਰਹੇ ਮੇਰਾ ਵੱਡੇ ਭਾਈ ਮੁਹੰਮਦ ਅਸ਼ਰਫ ਨਾਗੀ ਸਾਹਿਬ ਹੈਗੇ ਨੇ, ਉਹ ਜੀ ਏ ਫਾਰੂਕ ਸਾਹਿਬ ਬੜੀ ਵੱਡੀ ਹਸਤੀ ਸਨ, ਉਹਨਾਂ ਦੇ ਸ਼ਾਗਿਰਦ ਸਨ, ਉਹ ਕਲਾਸਿਕਲ ਗਾਉਂਦੇ ਨੇ। ਤੇ ਅੱਬਾ ਜੀ ਸਮਝਦੇ ਕਿ ਸ਼ਾਇਦ ਮੇਰੇ ਬੇਟੇ ਦੀ ਗੱਲ ਕਰਦੇ ਨੇ, ਤੇ ਉਹ ਮਾਸ਼ਾਅੱਲਾ ਉਹ ਬਹੁਤ ਖੂਬਸੂਰਤ ਗਾਉਂਦੇ ਸਨ। ਸੁਣੀ ਅਣਸੁਣੀ ਗੱਲ ਹੋ ਗਈ, ਫਿਰ ਜਿਹੜੇ ਕਾਫੀ ਵਾਰੀ ਲੋਕਾਂ ਨੇ ਦੱਸਿਆ ਉਹਨਾਂ ਕਹਿੰਦੇ ਜੀ ਤੁਹਾਡਾ ਛੋਟਾ ਬੇਟਾ ਅਨਵਰ ਕਹਿੰਦੇ ਹੈ ਉਹ, ਤੇ ਮੈਂ ਤਾਂ ਕਦੇ ਸੁਣਿਆ ਨੀ ਉਹਨਾਂ ਨੂੰ। ਮੈਨੂੰ ਕਿਤੇ ਕਹਿਣ ਲੱਗੇ ਸੁਣਾਇਆ ਨਾ ਕੀ ਹੈ ਤੂੰ, ਕੀ ਗਾਉਂਦਾ ਤੂੰ? ਮੈਂ ਕਹਿੰਦੇ ਅੱਬਾ ਜੀ ਹੁਣ ਮੇਰੇ ਵਾਲਦ ਸਾਹਿਬ ਗਵੱਈਆ ਆਦਮੀ ਸਨ, ਕਲਾਸਿਕਲ ਗਵੱਈਆ, ਉਹਨਾਂ ਨੇ ਕਲਾਸਿਕਲ ਵੀ ਗਾਇਆ, ਠੁਮਰੀ ਗਾਈ, ਗਾਣੇ ਦੀ ਹਰ ਸਿੰਫ ਨੂੰ ਗਾਇਆ, ਤੇ ਮੈਂ ਬੜਾ ਡਰਨਾ ਸੀ ਉਹਨਾਂ ਕੋਲ, ਤੇ ਮੈਂ ਕਹਿੰਦੇ ਅੱਬਾ ਜੀ ਮੈਨੂੰ ਤਾਂ ਨਹੀਂ ਆਉਂਦਾ। ਆਖਿਰਕਾਰ ਇੱਕ ਪ੍ਰੋਗਰਾਮ ਲਾਲਾਂ ਦੀ ਪੰਡ, ਇੱਕ ਪ੍ਰੋਗਰਾਮ ਸੀ ਪੀ ਟੀ ਵੀ ਦਾ, ਉਹ ਗੋਦਰੀ 'ਚ ਜਿਹੜਾ ਲਾਲ ਨਹੀਂ ਹੁੰਦਾ ਉਹ ਇਸ ਮਤਲਬ ਜ਼ੇਨ 'ਚ ਰੱਖ ਕੇ ਉਹਦਾ ਪ੍ਰੋਗਰਾਮ ਦਾ ਨਾਂ ਰੱਖਿਆ ਗਿਆ, ਤੇ ਆਊਟਡੋਰ ਹੁੰਦਾ ਸੀ, ਬਾਹਰ ਪਿੰਡਾਂ ਥਾਵਾਂ 'ਚ ਕੈਮਰਾ ਲੈ ਕੇ ਚਲੇ ਜਾਂਦੇ ਸਨ ਪ੍ਰੋਡਿਊਸਰ, ਤੇ ਮੈਂ ਵੀ ਉਹਨਾਂ ਦੇ ਨਾਲ ਇੱਕ ਪਿੰਡ 'ਚ ਚਲਾ ਗਿਆ, ਉੱਥੇ ਜਾ ਕੇ ਮੰਜੀ 'ਤੇ ਬਹਿ ਕੇ ਮੈਂ ਗਾਣਾ ਗਾਇਆ, ਉਹ ਮੈਂ ਆਪਣੇ ਬਾਈ ਨੂੰ ਆ ਕੇ ਦੱਸਿਆ, ਤੇ ਮੇਰੇ ਬਾਈ ਦੇ ਸੁਣਿਆ ਤੇ ਉਹਨਾਂ ਨੇ ਮੈਨੂੰ ਦਾਤ ਦਿੱਤੀ, ਤੇ ਵੱਡੇ ਭਾਈ ਮੇਰੇ ਨੇ ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦੇਵੇ। ਉਹਨਾਂ ਨੇ ਕਿਹਾ ਕਿ ਅੱਬਾ ਜੀ ਇਹਦੀ ਪੈਰਵਾਈ ਕਰੀਏ, ਇਹ ਸਾਡੇ ਖਾਨਦਾਨ ਦਾ ਨਾਂ ਕਰੇਗਾ। ਉਹ ਫਿਰ ਵਾਲਦ ਸਾਹਿਬ ਨੇ ਫਿਰ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ। ਪੰਦਰਾਂ ਕੁ ਸਾਲ ਮੇਰੀ ਜ਼ਿੰਦਗੀ ਦੇ ਵਿੱਚ ਰਹੇ, ਉਸ ਤੋਂ ਬਾਅਦ ਅੱਲਾਹ ਨੂੰ ਪਿਆਰੇ ਹੋ ਗਏ, ਲੇਕਿਨ 15 ਸਾਲਾਂ ਦੇ ਵਿੱਚ ਮੈਨੂੰ ਇੱਕ ਸਦੀ ਦਾ ਮਿਊਜ਼ਿਕ ਦੱਸ ਗਏ ਨੇ ਮੈਨੂੰ।
ਅਨਵਰ ਰਫੀ ਸਾਹਿਬ, ਇੱਕ ਆਮ ਗੱਲ ਜਿਹੜੀ ਗਾਇਕਾਂ ਬਾਰੇ ਜਾਂ ਸੁਰ ਬਾਰੇ ਕੀਤੀ ਜਾਂਦੀ ਹੈ ਕਿ ਸੁਰ ਦੇ ਵਿੱਚ ਦਰਦ ਉਦੋਂ ਆਉਂਦਾ ਹੈ, ਜਾਂ ਕਹਿ ਲਵੋ ਕਿ ਸੱਟ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹਦੇ ਤੋਂ ਕੋਈ ਟੀਸ ਲੱਗੀ ਹੋਵੇ। ਗਾਇਕੀ ਦੇ ਵਿੱਚ ਵੀ ਕਹਿੰਦੇ ਨੇ ਕਿ ਆਵਾਜ਼ ਸੁਰ ਦੇ ਅੰਦਰ ਸਾਜ਼ ਹੈ ਜਿਹੜਾ ਉਹ ਉਦੋਂ ਹੀ ਲੱਗਦਾ ਜਦੋਂ ਕੋਈ ਵਾਪਰੀ ਹੋਵੇ। ਇਸ ਗੱਲ ਨੂੰ ਜਾਂ ਇਹ ਜਿਹੜੀ ਸੁਣੀ ਸੁਣਾਈ ਹੈ, ਇਹਨੂੰ ਤੁਸੀਂ ਕਿਸ ਹੱਦ ਤੱਕ ਹਕੀਕਤ ਮੰਨਦੇ ਜੇ, ਤੇ ਜੇ ਇਹਦਾ ਵਾਕਿਆ ਕੋਈ ਵਜੂਦ ਹੈ ਤੇ ਤੁਹਾਡੀ ਗਾਇਕੀ ਚ ਕਿਸ ਹੱਦ ਤੱਕ ਹੈ?
ਨਹੀਂ, ਤੁਹਾਡੀ ਗੱਲ ਜਿਹੜੀ ਨਾ, ਇਹਨੂੰ ਮੈਂ ਐਗਰੀ ਕਰਨਾ ਵਾ। ਵਾਕਈ ਇਹਦੇ ਵਿੱਚ ਇਹ ਗੱਲ ਹੈਗੀ ਹੈ, ਹਕੀਕਤ ਹੈ। ਇੱਕ ਵਾਕਿਆ ਹੋਇਆ ਸੀ ਮੇਰੇ ਨਾਲ, ਲੇਕਿਨ ਉਹ ਦੱਸਣ ਵਾਲਾ ਵਾਕਿਆ ਨਹੀਂ ਹੈਗਾ। ਲੇਕਿਨ ਇਹ ਜ਼ਰੂਰ ਹੈਗਾ ਕਿ ਮੈਂ ਫਿਰ ਉਦੋਂ ਤਹੀਆ ਕੀਤਾ ਹੈ ਕਿ ਮੈਂ ਇੰਨੀ ਕੁ ਮਿਹਨਤ ਕਰਨੀ ਹੈ ਆਪਣੇ ਰੱਬ ਨੂੰ ਰਾਜ਼ੀ ਕਰਨ ਦੀ, ਕੋਸ਼ਿਸ਼ ਕਰਨੀ ਹੈ ਮੈਂ ਕਿ ਮੈਂ ਨਾਮ ਕਰਨਾ ਹੈ ਇਸ ਫਨ ਦੇ ਵਿੱਚ। ਤੇ ਉਹ ਬੰਦਾ ਮੈਨੂੰ ਵੇਖੇ ਤੇ ਤਰਸੇ ਤੇ ਇਹ ਕਵੇ ਕਿ ਕਾਸ਼ ਮੈਂ ਇੱਧਰ ਹੀ ਹੁੰਦਾ ਤੇ ਜ਼ਿਆਦਾ ਬਿਹਤਰ ਸੀ। ਤੇ ਉਹ ਹੋਇਆ, ਮਾਲਕ ਨੇ ਫਿਰ ਮੇਰੇ ਤੇ ਮਿਹਰਬਾਨੀ ਫਰਮਾਈ, ਅੱਜ ਵੀ ਪਛਤਾਉਂਦਾ।
ਅਨਵਰ ਰਫੀ ਸਾਹਿਬ, ਗੱਲਬਾਤ ਚੱਲ ਹੀ ਰਹੀ ਹੈ, ਮੈਂ ਚਾਹੁੰਦਾ ਹਾਂ ਕਿ ਤੁਹਾਡੀ ਆਵਾਜ਼ ਦੇ ਜਿਹੜੇ ਸੁਰ ਨੇ ਉਹ ਜ਼ਰਾ ਸੁਣਨ ਵਾਲਿਆਂ ਤੱਕ ਪਹੁੰਚਣ। ਕੁਛ ਗਾ ਕੇ ਥੋੜਾ ਜਿਹਾ ਸੁਣਾਓ, ਫਿਰ ਅਸੀਂ ਗੱਲਬਾਤ ਨੂੰ ਟੋਰਾ ਅੱਗੇ ਦੇਣੇ।
ਆਰੀ 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 ਮੇਲੇ ਤੇ ਚੱਲੀ ਲਾਰੀ, ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ, ਤੇ ਵੇਖੇ ਖਲਕਤ ਸਾਰੀ ਆਰੀ ਆਰੀ ਆਰੀ
ਆਰੀ ਆਰੀ ਆਰੀ ਮੇਲੇ ਤੇ ਚੱਲੀ ਲਾਰੀ, ਓ ਆਰੀ 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 ਮੇਲੇ ਤੇ ਚੱਲੀ ਲਾਰੀ, ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ, ਤੇ ਵੇਖੇ ਖਲਕਤ ਸਾਰੀ ਆਰੀ ਆਰੀ।
ਅਨਵਰ ਰਫੀ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਇਸ ਫਨ ਦੇ ਨਾਲ, ਇਸ ਆਰਟ ਦੇ ਨਾਲ ਜੁੜੇ ਜਿਹੜੇ ਗਾਇਕ ਨੇ, ਬਹੁਤ ਘੱਟ ਤਜਰਬਾਤ ਜਾਂ ਮੁਸ਼ਾਹਦੇ ਇਹੋ ਜਿਹੇ ਸਾਹਮਣੇ ਆਉਂਦੇ ਨੇ ਕਿ ਜਿਹਦੇ ਚ ਉਹਨਾਂ ਨੇ ਪੜ੍ਹਾਈ ਦਾ ਲੜ ਨਾ ਛੱਡਿਆ ਹੋਵੇ। ਸਾਡੇ ਮੁਆਸ਼ਰੇ ਦੇ ਵਿੱਚ, ਸਾਡੀ ਪੰਜਾਬ ਦੀ ਰਹਿਤਲ ਚ ਸਕੂਲੋਂ ਨਸਣ ਵਾਲਾ ਮੁੰਡਾ ਜਿਹੜਾ ਜਾਂ ਤੇ ਉਹਨੂੰ ਦਰਸੇ ਦਾਖਲ ਕਰਾ ਦਿੱਤਾ ਜਾਂਦਾ ਹੈ ਤੇ ਜਾਂ ਉਹਨੂੰ ਛੱਡ ਦਿੱਤਾ ਜਾਂਦਾ ਕਿ ਜਾਂ ਤੂੰ ਅੱਲਾ ਦੇ ਆਸਰੇ ਤੇ ਵੇ, ਉਹਨਾਂ ਚੋਂ ਬਹੁਤ ਸਾਰੇ ਸਿੰਗਰ ਨੇ ਜਿਹੜੇ ਉਹ ਸਾਡੇ ਕੋਲ ਆਨ ਗਰਾਊਂਡ ਮੌਜੂਦ ਵੀ ਨੇ। ਤੁਸੀਂ ਆਪਣੀ ਪੜ੍ਹਾਈ ਲਿਖਾਈ ਵੱਲੋਂ ਕੁਛ ਇਸ ਪਿਛੋਕੜ ਵੱਲੋਂ ਦੱਸਣਾ ਪਸੰਦ ਕਰੋਗੇ?
ਮੈਂ ਪੜ੍ਹਾਈ ਮੇਰੀ ਸੈਕੰਡ ਈਅਰ ਤੱਕ ਮੈਂ ਗਿਆ ਵਾਂ, ਉਸ ਤੋਂ ਬਾਅਦ ਮੈਂ ਨਸਿਆ ਤਾਂ ਨਹੀਂ, ਬਿਜ਼ੀ ਇੰਨਾ ਜ਼ਿਆਦਾ ਹੋ ਗਿਆ ਸਾਂ ਆਪਣੇ ਫਨ ਦੇ ਵਿੱਚ ਕਿ ਮੇਰੇ ਕੋਲ ਟਾਈਮ ਹੀ ਨਹੀਂ ਨਿਕਲਿਆ ਕਿ ਮੈਂ ਅੱਗੋਂ ਪੜ੍ਹਾਈ ਸ਼ੁਰੂ ਰੱਖਾਂ। ਅਤੇ ਇਹਦੇ ਇਹ ਕਿਉਂਕਿ ਇਹ ਜਿਹੜਾ ਕੰਮ ਅਸੀਂ ਕੀਤਾ ਨਾ, ਅਤੇ ਜਿਹੜਾ ਕਰ ਰਹੇ ਪਏ, ਇਹ ਬੜੀ ਫੁੱਲ ਇਹ ਫੁੱਲ ਟਾਈਮ ਜੋਬ ਹੈਗੀ। ਜਦੋਂ ਮੈਂ ਸ਼ੁਰੂ ਹੋਇਆ ਸਾਂ 15 ਸਾਲ 17 ਸਾਲ ਪਹਿਲੇ, ਉਦੋਂ ਇਹ ਕੰਪਿਊਟਰ ਸਿਸਟਮ ਨਹੀਂ ਸੀਗਾ, ਲਾਈਵ ਹੀ ਗਾਣਾ ਪੈਂਦਾ ਸੀ। ਇਹ ਹੁਣ ਤਾਂ ਹਰ ਤੀਸਰਾ ਬੰਦਾ ਕਹਿੰਦਾ ਜੀ ਮੈਂ ਗਾਣਾ ਹੈ। ਉਹਦੀ ਵਜ੍ਹਾ ਦੇ ਕਿ ਇੰਸਟਰੂਮੈਂਟ ਇਕਿਪਮੈਂਟ ਜਿਹੜੇ ਆ ਗਏ ਨੇ ਨਾ, ਉਹ ਇਸ ਤਰ੍ਹਾਂ ਦੇ ਆ ਗਏ ਨੇ ਕਿ ਤੁਸੀਂ ਇੱਕ ਲਾਈਨ ਗਾ ਕੇ ਨਾ, ਅਤੇ ਭਾਵੇਂ ਦੂਸਰੇ ਸਾਲ ਬਾਅਦ ਗਾ ਲਓ। ਉਦੋਂ ਡਾਇਰੈਕਟ ਤੁਹਾਨੂੰ ਗਾਣਾ ਪੈਂਦਾ ਸੀ, ਸਾਰਾ ਮਿਊਜ਼ੀਸ਼ੀਅਨ ਦੇ ਨਾਲ ਗਾਣਾ ਪੈਂਦਾ ਸੀ, ਭੁੱਲ ਗਏ ਤਾਂ ਫਿਰ ਨਵੇਂ ਸਿਰੇ ਭੁੱਲ ਗਏ, ਇਸ ਵਾਸਤੇ ਕੋਈ ਹੱਥ ਨਹੀਂ ਸੀ ਪਾਉਂਦਾ। ਤੇ ਹੁਣ ਤੇ ਫੈਸਿਲਿਟੀਜ਼ ਇੰਨੀਆਂ ਜ਼ਿਆਦਾ ਹੋ ਗਈ ਹੈ।
ਗੱਲ ਕੱਟਣ ਦੀ ਮਾਫ਼ੀ। ਇਹ ਦੱਸੋ ਕਿ ਅੱਗੇ ਬੱਚੇ ਨੇ ਜਿਹੜੇ, ਉਹਨਾਂ ਦੇ ਵਿੱਚੋਂ ਇਸ ਆਰਟ ਵਾਲੇ ਪਾਸੇ, ਜ਼ਾਹਿਰ ਹੈ ਕਿ ਜਦੋਂ ਦਰਖਤ ਪੁੰਗਰਦਾ ਹੈ ਤੇ ਫਿਰ ਛਾਂ ਔਰ ਫਲ ਦੋਵੇਂ ਸਾਹਮਣੇ ਆਉਂਦੇ ਨੇ, ਤੇ ਕੀ ਤੁਹਾਡੀ ਲੜੀ ਦੇ ਵਿੱਚੋਂ ਬੱਚੇ ਅੱਗੇ ਇਸ ਪਾਸੇ ਆਏ ਤੇ ਤੁਹਾਡੀ ਰਜ਼ਾਮੰਦੀ ਉਹਦੇ ਚ ਸ਼ਾਮਿਲ ਸੀ, ਜਾਂ ਤੁਹਾਡੇ ਵੱਲੋਂ ਆਖਿਆ ਗਿਆ ਕਿ ਯਾਰ ਮੈਂ ਤੇ ਆਪਣਾ ਵਕਤ ਕੱਟ ਲਿਆ, ਤੁਸੀਂ ਆਪਣਾ ਸੋਚ ਸਮਝ ਲਓ, ਕੁਛ ਇਸ ਬਾਰੇ ਦੱਸਣਾ?
ਮੇਰੇ ਬੱਚੇ ਨੇ 3 ਬੇਟੇ ਨੇ ਮਾਸ਼ਾਅੱਲਾ, 3 ਬੇਟੇ ਜਿਹੜੇ ਨੇ ਉਹ ਪੜ੍ਹਦੇ ਪਏ ਨੇ, ਲੇਕਿਨ ਉਹਦੇ ਨਾਲ ਨਾਲ, ਕਿਉਂਕਿ ਇੱਕ ਪੰਜਾਬੀ ਦੀ ਮਿਸਾਲ ਹੈ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਉਹ ਉਹਨਾਂ ਦੇ ਵਿੱਚ ਇਹ ਖੂਨ ਬਲੱਡ ਮਤਲਬ ਉਹਨਾਂ ਦੇ ਵਿੱਚ ਸ਼ਾਮਿਲ ਹੈ, ਮਾਲਕ ਦਾ ਕਰਮ ਹੈ ਬੜਾ, ਕਿਉਂਕਿ ਦਾਦਕਾ ਨਾਨਕਾ ਬੜਾ ਮਜ਼ਬੂਤ ਹੈ ਉਹਨਾਂ ਦਾ।
ਅਨਵਰ ਰਫੀ ਸਾਹਿਬ, ਬਹੁਤ ਸ਼ੁਕਰੀਆ ਕਿ ਤੁਸੀਂ ਸਮਾਂ ਦਿੱਤਾ, ਵੇਲੇ ਦੀ ਘਾਟ ਸਾਨੂੰ ਬਾਂਹ ਫੜ ਫੜ ਕੇ ਹਿਲਾਣ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਜਾਂਦਿਆਂ ਜਾਂਦਿਆਂ ਕੋਈ ਆਖਰੀ ਸੁਰ ਨੇ ਜਿਹੜੇ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਤੁਸੀਂ ਜ਼ਰਾ ਖਿਲਾਰਦੇ ਜਾਓ, ਤੇ ਅਸੀਂ ਬਹੁਤ ਧੰਨਵਾਦੀ ਤੁਹਾਡੇ।
ਇੱਕ ਗਾਣਾ ਉਹਦੀ ਵੀ ਕੰਪੋਜੀਸ਼ਨ ਕੀਤੀ ਹੈ, ਇੱਕ ਤਾਜ ਅਨਵਰ ਸਾਹਿਬ ਸ਼ਾਇਰ ਸਨ ਉਹਨਾਂ ਦਾ ਲਿਖਿਆ ਹੈ। ਉਹ ਬੰਦੇ ਜਿਹਨਾਂ ਦਾ ਵਿਆਹ ਨਹੀਂ ਹੁੰਦਾ, ਇਹ ਮੈਂ ਕੋਸ਼ਿਸ਼ ਕੀਤੀ ਸੀ ਕਿ ਫਿਲਮ ਚ ਵੀ ਮੈਨੂੰ ਲਿਆਵਾਂ, ਲੇਕਿਨ ਉਹ ਇਤਫਾਕ ਐਸਾ ਹੋਇਆ ਕਿ ਮੈਂ ਫਿਲਮ ਚ ਦੇ ਨਹੀਂ ਸਕਿਆ। ਉਹਦੀ ਕੰਪੋਜੀਸ਼ਨ ਕੀਤੀ, ਸਿਚੁਏਸ਼ਨ ਇਹ ਸੀ ਕਿ ਬੱਚਾ ਹੈ ਤੇ ਨਲਾਇਕ ਹੈ ਤੇ ਮਾਂ ਨੂੰ ਕਹਿੰਦਾ ਤੂੰ ਮੇਰਾ ਵਿਆਹ ਕਰ ਦੇ, ਉਹ ਕਹਿੰਦੀ ਪਹਿਲੇ ਤੂੰ ਕੁਛ ਕਰੇ ਤੇ ਫਿਰ ਤੇਰਾ ਮੈਂ ਵਿਆਹ ਕਰਨਾ। ਇਹ ਅਕਸਰ ਹੁੰਦਾ ਹੈ, ਹਰ ਘਰ ਚ ਕਦਾ ਬੱਚਾ ਐਸਾ ਹੁੰਦਾ ਜੇ ਕਿ 5-7 ਬੱਚੇ ਹੋਣ ਬੰਦੇ ਦੇ, ਉਹ ਸਾਰੇ ਪਿੰਡ ਵਿੱਚ ਕੱਲਾ ਮੈਂ ਕੁਆਰਾ, ਉਹ ਸਾਰੇ ਪਿੰਡ ਵਿੱਚ ਕੱਲਾ ਮੈਂ ਕੁਆਰਾ, ਉਹ ਸਾਰੇ ਪਿੰਡ ਵਿੱਚ ਕੱਲਾ ਮੈਂ ਕੁਆਰਾ, ਮਾਏ ਨੀ ਮੇਰਾ ਵਿਆਹ ਕਰ ਦੇ, ਮਾਏ ਨੀ ਮੇਰਾ ਵਿਆਹ ਕਰ ਦੇ,
ਸਾਰੇ ਪਿੰਡ ਵਿੱਚ ਕੱਲਾ ਮੈਂ ਕੁਆਰਾ।
ਅਨਵਰ ਰਫੀ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵੇਲੇ ਦੇ ਵਿੱਚੋਂ, ਆਪਣੀ ਰੋਜ਼ ਦੇ ਵਿੱਚੋਂ ਕੋਈ ਸਮਾਂ ਜਿਹੜਾ ਸਾਡੇ ਸੁਣਨਾਲੇ ਵਾਸਤੇ ਕੱਢਿਆ। SBS ਪੰਜਾਬੀ ਦੀ ਸਾਰੀ ਟੀਮ ਤੁਹਾਡੀ ਬਹੁਤ ਧੰਨਵਾਦੀ ਹੈ, ਬਹੁਤ ਸ਼ੁਕਰੀਆ,
ਬੜੀ ਮਿਹਰਬਾਨੀ, ਤੁਸੀਂ ਮੈਨੂੰ ਇਸ ਕਾਬਲ ਸਮਝਿਆ, ਤੁਸੀਂ ਆਏ,
ਬੜੀ ਮਾਫ਼ਤ। ਇਹਦੇ ਨਾਲ ਜੀ ਅਸੀਂ ਵਾਪਸ ਚੱਲਾਂਗੇ ਆਸਟ੍ਰੇਲੀਆ। ਮੈਂ ਸਮਰਸੀਤ ਮੰਗੀ, SBS ਪੰਜਾਬੀ ਵਾਸਤੇ ਲੈਂਦੇ ਪੰਜਾਬ।
ਮੇਰਾ ਵਿਆਹ ਕਰ ਦੇ, ਸਾਰੇ ਪਿੰਡ ਵਿੱਚ ਕੱਲਾ ਮੈਂ ਕੁਆਰਾ।